ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੇ ਹੋਏ ਗੁਰਬਾਣੀ ਵਿਚਾਰਾਂ ਦੀ ਲੜੀ ਵਿੱਚੋਂ ਅੱਜ ਦਾ ਗੁਰਬਾਣੀ ਵਿਚਾਰ ਹੈ ਹੁਕਮ ਭਾਗ 9। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੂ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਹੋਈ ਹੈ। ਅਨੁਭਵ ਦੀ ਥਾਂ ਉਹ ਇਸ ਨੂੰ ਘੋਖਣ ਅਤੇ ਪਰਖਣ ਲੱਗ ਜਾਂਦੇ ਹਨ, ਪਰ ਇੱਥੇ ਕਿਉਂ ਕਿਆ ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ। ਇਹ ਤਾਂ ਅੰਦਰੋਂ ਹੀ ਉਪਜਦਾ ਹੈ, ਅੰਦਰੋਂ ਹੀ ਵਿਗਸ ਕੇ ਖਿੜ ਕੇ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਕਨਾ ਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਪ੍ਰਸ਼ਨ ਚਿੰਨ੍ਹ ਬਣਦਾ ਹੈ, ਤਾਂ ਸਾਰਾ ਜੀਵਨ ਸਿਫਰ ਖਿੰਡ ਪੁੰਡ ਕੇ ਫੋਕਾ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ ਸਖਣਾ ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼ ਰਸ ਸੰਗੀਤ ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇੱਕ ਮਿੱਕ ਹੋ ਕੇ ਇੱਕ ਸੁਰ ਹੋ ਕੇ ਸਾਡਾ ਜੀਵਨ ਪਵਿੱਤਰ ਸੂਖਮ ਅਤੇ ਸ਼ਾਂਤ ਹੋ ਕੇ ਵਲਵਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਦੂਜੇ ਪਾਸੇ ਬੁੱਧੀ ਮੰਡਲ ਦੀ ਕੈਦ ਹੈ, ਜਿੱਥੇ ਨਿਰਜੀਵ ਨਿਰਬਲ ਅਤੇ ਮੁਰਦਾ ਜੀਵਨ ਹੈ, ਦੁੱਖਾਂ ਭਰਿਆ ਕੋਤ ਨਰਕ ਹੈ। ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕੋਲੇ ਵਾਂਗ ਕਾਲਾ ਸਿਆਹ ਈਰਖਾ ਦੁਵੈਤ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਪਿਆਰ ਕੋਝ ਔਗਣ ਈਰਖਾ ਅਤੇ ਦੁਵੈਤ ਖਤਮ ਕਰ ਦਿੰਦਾ ਹੈ। ਸੁਤ ਅਪਰਾਧ ਕਰਤ ਹੈ ਜੇਤੇ ਜੰਨੀ ਚੀਤ ਨ ਰਾਖਸ ਤੇਤੇ, ਜੇ ਅਤਕ੍ਰੋਪ ਕਰੇ ਕਰਤਾਇਆ ਤਾਂ ਵੀ ਚੀਤ ਨ ਰਾਖਸ ਮਾਇਆ। ਇਹ ਪਿਆਰ ਦਾ ਜੀਵਨ ਰੂਪ ਅੰਮ੍ਰਿਤ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਡਾਉਣਾ ਪੈਂਦਾ ਹੈ। ਕਿਉਂ ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ, ਪਰ ਉਹਦੀ ਨਜ਼ਰ ਨਾਲ ਇਹ ਸਹਿਜ ਸੁਪਾਏ ਮਨ ਵਿੱਚ ਅਚਿੰਤੇ ਹੀ ਆ ਟਿਕਦਾ ਹੈ। ਜਿਹੜੇ ਇਸ ਨੂੰ ਪਰਖਣ ਲਈ ਆਪੋ ਆਪਣੀਆਂ ਕਸੌਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖੇ ਪਰਮਾ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਜੇਕਰ ਅਕਾਲ ਪੁਰਖ ਪ੍ਰੀਤਮ ਦਾ ਬਿਆਨ ਪ੍ਰਗਟਾਵਾ ਇੱਕੋ ਸ਼ਬਦ ਨਾਲ ਕਰਨਾ ਹੋਵੇ ਤਾਂ ਰੱਬ ਦਾ ਪ੍ਰਤੱਖ ਰੂਪ ਹੈ ਪਿਆਰ। ਸਾਚ ਕਹੋ ਸੁਨ ਲੇਹ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਮਨ ਰੇ ਕਿਉਂ ਛੂਟੇ ਬਿਨ ਪਿਆਰ। ਪਿਆਰ ਦੀ ਅੱਗ ਇਹ ਚਿਣਗ ਕਿੱਥੋਂ ਮਿਲੇ। ਪੁਰਾਣੇ ਜ਼ਮਾਨੇ ਵਿੱਚ ਪਿੰਡ ਦੀ ਸਿਆਣੀ ਬੌਬੀ ਆਪਣੇ ਚੁੱਲ੍ਹੇ ਵਿੱਚ ਅੱਗ ਕਦੇ ਨਹੀਂ ਸੀ ਬੁਝਣ ਦਿੰਦੀ। ਉਹ ਹਾਰੇ ਵਿੱਚ ਪਾਥੀ ਦੱਬ ਦਿੰਦੀ ਜੋ ਸਾਰੀ ਰਾਤ ਮਗਦੀ ਰਹਿੰਦੀ। ਜਿਸ ਨੂੰ ਅੱਗ ਚਾਹੀਦੀ ਹੁੰਦੀ ਉਹ ਬੋਬੀ ਦਾ ਬੂਹਾ ਜਾ ਖੜਕਾਉਂਦੀ ਅਤੇ ਉਸ ਪਾਥੀ ਵਿੱਚੋਂ ਪੋਰਾ ਚੰਗਿਆੜੀ ਚੱਪਣ ਵਿੱਚ ਪੁਆ ਕੇ ਆਪਣਾ ਚੁੱਲ੍ਹਾ ਬਾਲ ਲੈਂਦੀ। ਫਿਰ ਸਾਰੇ ਪਿੰਡ ਦੇ ਚੁੱਲ੍ਹੇ ਬਲ ਪੈਂਦੇ। ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ ਉਹਨਾਂ ਦੇ ਚੁੱਲ੍ਹੇ ਬੁਝੇ ਹੀ ਰਹਿੰਦੇ। ਇੱਕ ਪਾਸੇ ਰੋਸ਼ਨੀ, ਦੂਜੇ ਪਾਸੇ ਹਨੇਰਾ, ਦੋਨੋਂ ਚੀਜ਼ਾਂ ਮੁਸਾਦ ਸਵੈ ਵਿਰੋਧੀ ਹਨ। ਜਿੱਥੇ ਪਿਆਰ ਹੈ ਉੱਥੇ ਨਫ਼ਰਤ ਨਹੀਂ, ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਉਪਜਦਾ। ਇਹ ਪਿਆਰ ਚਿਣਗ ਵਾਸਤੇ ਬੋਬੀ ਦੇ ਘਰ ਜਿਸ ਨੇ ਸਰੀਰ ਦੀਆਂ ਪਾਥੀਆਂ ਵਿੱਚ ਪਿਆਰ ਦੀ ਅੱਗ ਸਾਂਭ ਕੇ ਰੱਖੀ ਹੋਈ ਹੈ ਜਾਵੇ ਅਤੇ ਇਲਾਹੀ ਪਿਆਰ ਅੱਗ ਦੀ ਇੱਕ ਚੰਗਿਆੜੀ ਲੈ ਆਵੇ ਅਤੇ ਆਪਣੀ ਰੂਹ ਨੂੰ ਪਿਆਰ ਦੇ ਸੰਗੀਤ ਨਾਲ ਦੁਸ਼ਨਾ ਲਵੇ। ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਸ ਦੇ ਅੰਦਰ ਪਿਆਰ ਅੱਗ ਦੀ ਸਿੱਕ ਹੋਵੇ। ਫਿਰ ਇਹ ਇਲਾਹੀ ਪਿਆਰ ਅੱਗ ਆਪੇ ਹੀ ਫੈਲ ਜਾਵੇਗੀ, ਜਿਵੇਂ ਫੁੱਲਾਂ ਦੀ ਖੁਸ਼ਬੂ ਫੈਲਦੀ ਹੈ। ਜਿਵੇਂ ਇੱਕ ਮਗੀ ਹੋਈ ਚੰਗਿਆੜੀ ਨਾਲ ਅੰਗੀਠੀ ਦੇ ਸਾਰੇ ਕੋਲੇ ਹੌਲੀ ਹੌਲੀ ਮਗ ਜਾਂਦੇ ਹਨ, ਛੋਟੀ ਜਿਹੀ ਉਸ ਚੰਗਿਆੜੀ ਨੇ ਆਪਾ ਮਿਟਾ ਕੇ ਅੱਗ ਦਾ ਭਾਂਬੜ ਬਾਲ ਦਿੱਤਾ। ਪਰ ਉਹ ਚੰਗਿਆੜੀ ਹੈ ਕਿੱਥੇ, ਮਿਲੇ ਕਿੱਥੋਂ ਬੋਬੀ ਦੇ ਹਾਰੇ ਵਿੱਚੋਂ? ਬੁਝੇ ਹੋਏ ਕੋਲਿਆਂ ਦੀ ਕੀ ਹੈਸੀਅਤ ਹੈ? ਸਾਰੀ ਧਰਤੀ ਭਰੀ ਪਈ ਹੈ ਕਾਲੇ ਕੋਲਿਆਂ ਨਾਲ। ਉਹਨਾਂ ਕੋਲੋਂ ਦੀ ਲੰਘੋ, ਹੱਥ ਲਾਵੋ, ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਉਹਨਾਂ ਮਣਾ ਮੂਹੀ ਕੋਲਿਆਂ ਵਿੱਚ ਇੱਕ ਨਿੱਕੀ ਜਿਹੀ ਮਗਦੀ ਚੰਗਿਆੜੀ ਰੱਖ ਦਿਓ, ਉਹ ਕਾਲੇ ਕੋਲੇ ਲਾਲੋ ਲਾਲ ਅੱਗ ਦੇ ਛੋਲੇ ਬਣ ਜਾਣਗੇ, ਲਾਟਾਂ ਬਲ ਪੈਣਗੀਆਂ, ਚਾਰੇ ਪਾਸੇ ਰੋਸ਼ਨੀ ਫੈਲਾ ਕੇ ਲਾਟਾਂ ਅਰਪਣ ਕਰਕੇ ਸਾਡੀ ਸੇਵਾ ਕਰਦੇ ਹਨ। ਅਸੀਂ ਬੁਝੇ ਹੋਏ ਕੋਲੇ ਹਾਂ, ਹੰਕਾਰ, ਆਕੜ, ਲੋਭ ਅਤੇ ਮਾਇਆ ਦੀਆਂ ਲੱਕੜਾਂ ਤੋਂ ਬਲ ਕੇ ਬਣੇ ਹੋਏ ਕਾਲੇ ਕੋਲੇ, ਮੈਂ ਅਤੇ ਮੇਰੀ ਦੀਆਂ ਮੁੱਢੀਆਂ ਦੇ ਕੋਲੇ, ਲਾਲਸਾ ਦੇ ਭਰੇ ਹੋਏ ਕਾਰਾਂ ਕੋਠੀਆਂ, ਸੋਨਾ, ਐਸ਼ੋ ਇਸ਼ਰਤ, ਆਰਾਮ ਵਿੱਚ ਡੁੱਬੇ ਕਾਲੇ ਸਿਆਹ ਕੋਲੇ, ਬਾਸਨ ਕਾਰੋ ਪਸੀਏ ਤਾਂ ਕੱਛ ਲਾਗੇ ਦਾਗ, ਜਿਉਂ ਕਾਜਰ ਭਰ ਮੰਦਰ ਰਾਖਿਓ ਜੋ ਪੈਸੇ ਕਾਲੂ ਖੀਰੇ। ਬੰਦੇ ਦਾ ਸਰੀਰ ਗੰਦਾ, ਗੰਦਗੀ ਉੱਤੇ ਫਖਰ ਕਾਹਦਾ, ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ? ਰੋਜ਼ ਨਹਾ ਧੋ ਕੇ ਦੇਹੀ ਨੂੰ ਕੀਮਤੀ ਕੱਪੜਿਆਂ ਨਾਲ ਸਜਾਉਂਦੇ ਹਾਂ, ਪਰ ਉਹ ਕੱਪੜੇ ਸਰੀਰ ਦੇ ਨਾਲ ਲੱਗਦੇ ਹੀ ਮੈਲੇ ਹੋ ਜਾਂਦੇ ਹਨ ਅਤੇ ਫਿਰ ਅਸੀਂ ਉਹਨਾਂ ਨੂੰ ਧੋਤੇ ਬਿਨਾਂ ਦੁਬਾਰਾ ਨਹੀਂ ਪਾ ਸਕਦੇ। ਸਾਡਾ ਅੰਦਰ ਤਾਂ ਬਾਹਰ ਨਾਲੋਂ ਵੀ ਗੰਦਾ ਹੈ। ਕਿਵੇਂ? ਅਸੀਂ ਅਨਮੋਲ ਪਦਾਰਥ ਖਾਂਦੇ ਹਾਂ, ਦੁੱਧ ਵਰਗਾ ਰਤਨ ਢਿੱਡ ਵਿੱਚ ਪਾਉਂਦੇ ਹਾਂ, ਪਰ ਇਹ ਪਦਾਰਥ ਸਾਡੇ ਅੰਦਰ ਜਾਂਦੇ ਹੀ ਸੜ ਜਾਂਦੇ ਹਨ ਅਤੇ ਅਸੀਂ ਦੁਰਗੰਧ ਛੱਡਦੇ ਹਾਂ। ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਹੀ ਅੰਦਰ ਦੀ ਸੜਿਆਂ ਨੂੰ ਮਿਟਾ ਨਹੀਂ ਸਕਦਾ, ਜਦੋਂ ਕਿ ਇਹੀ ਪਾਣੀ ਬਾਹਰ ਦੀ ਹਰ ਮੈਲ ਧੋ ਦਿੰਦਾ ਹੈ ਅਤੇ ਬਦਬੋ ਮਿਟਾ ਦਿੰਦਾ ਹੈ। ਪਰ ਬੰਦੇ ਅੰਦਰ ਜਾ ਕੇ ਇਹ ਨਿਰਮਲ ਜਲ ਵੀ ਸੁਗੰਧਿਤ ਹੋ ਜਾਂਦਾ ਹੈ। ਮਨ ਦੀ ਹਾਲਤ ਸਰੀਰ ਤੋਂ ਵੀ ਭੈੜੀ ਹੈ, ਇਹ ਖਿੰਡਿਆ ਪਿਆ ਹੈ, ਚਾਰੋਂ ਪਹਿਰ ਕੁਲਜਦਾ, ਸੜਦਾ, ਖਪਦਾ ਅਤੇ ਤਪਦਾ ਰਹਿੰਦਾ ਹੈ, ਨਫ਼ਰਤ ਅਤੇ ਈਰਖਾ ਦੀਆਂ ਭਾਫਾਂ ਛੱਡਦਾ ਹੈ। ਇਹਨਾਂ ਭਾਫਾਂ ਵਿੱਚ ਇੰਨੀ ਤਪਸ਼ ਹੈ ਜਿਹੜੀ ਕੋਹਾਂ ਦੂਰ ਬੈਠੇ ਬੰਦੇ ਨੂੰ ਝੁਲਸਣ ਦੀ ਸ਼ਕਤੀ ਰੱਖਦੀ ਹੈ। ਤੇ ਬੰਦੇ ਨੂੰ ਸਣ ਕੱਪੜੀ ਅੱਗ ਲਾ ਕੇ ਰਾਖ ਬਣਾ ਦਿੰਦੀ ਹੈ। ਸਾਧ ਸੰਗਤ ਵਿੱਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਸੁੱਤੇ ਸਿੱਧ ਫਲਾਣੀ ਦਾ ਨਾਂ ਲਿਆ ਤਾਂ ਮੈਨੂੰ ਸਣ ਕੱਪੜੀ ਅੱਗ ਲੱਗ ਗਈ, ਮੇਰੇ ਅੰਦਰ ਨਫ਼ਰਤ ਦੀਆਂ ਲਾਟਾਂ ਮੱਚ ਉੱਠੀਆਂ, ਮੈਂ ਜਲ ਕੇ ਕੋਲਾ ਹੋ ਗਈ। ਨਫ਼ਰਤ ਦੀ ਇਸ ਅੱਗ ਵਿੱਚ ਇੰਨੀ ਤਪਸ਼ ਹੈ ਕਿ ਦੂਰ ਬੈਠੇ ਬੰਦੇ ਨੂੰ ਪਲਾਂ ਵਿੱਚ ਭੁੰਨ ਕੇ ਇਹ ਨਫ਼ਰਤ ਦੀਆਂ ਕਿਰਨਾਂ ਮੁੜ ਕੇ ਸਾਨੂੰ ਵੀ ਭਸਮ ਕਰ ਦਿੰਦੀਆਂ ਹਨ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। 84 ਲੱਖ ਜੂਨੀਆਂ ਵਿੱਚੋਂ ਵਿਧਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ ਹੈ। ਪਿਆਰ ਨਾਲ ਸਿਰਜਿਆ ਹੋਇਆ ਆਪਣੇ ਰੂਪ ਵਿੱਚ, ਪਰ ਅਸੀਂ ਆਪਣੇ ਕੁਕਰਮਾਂ ਨਾਲ ਉਸਨੂੰ ਕਰੂਪ ਬਣਾ ਲਿਆ। ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ। ਸਾਨੂੰ ਕੁਦਰਤੀ ਸ਼ਿੰਗਾਰ ਬਖਸ਼ਿਆ, ਸਰੀਰ ਨੂੰ ਰੋਮ ਦਿੱਤੇ, ਅਸੀਂ ਨਸ਼ਟ ਕਰ ਦਿੱਤੇ। ਜਿਹਨੇ ਸਾਨੂੰ ਇੰਨੇ ਸੋਹਣੇ ਸਰੂਪ ਵਿੱਚ ਸਾਜਿਆ ਅਤੇ ਅਸ਼ਫਲ ਮਖਲੂਕਾਤ ਬਣਾਇਆ, ਅਸੀਂ ਉਸਨੂੰ ਮਨੋ ਵਿਸਾਰ ਦਿੱਤਾ, ਉਸਦੀ ਬਖਸ਼ਿਸ਼ ਦੀ ਨਿਰਾਦਰੀ ਕੀਤੀ ਅਤੇ ਖੁਦ ਜਮਾਂ ਦੇ ਵਸ ਪੈ ਕੇ ਆਪਣਾ ਜੀਵਨ ਨਰਕ ਬਣਾ ਲਿਆ। ਪਲ 'ਚ ਪਲ 'ਚ ਸਗਲੀ ਮੋਈ, ਝੂਠੇ ਧੰਦੇ ਮੋਹ। ਅਕਾਲ ਪੁਰਖ ਨੇ ਸਾਨੂੰ ਇਸ ਕਾਇਨਾਤ ਦਾ ਸਿਰਤਾਜ ਬਣਾ ਕੇ ਧਰਤੀ 'ਤੇ ਭੇਜਿਆ। ਪਿਆਰ ਦੀ ਲੋਰ ਵਿੱਚ ਆ ਕੇ ਉਹਨੇ ਸਾਨੂੰ ਪੁੱਤਰ ਬਣਾਇਆ। ਸਮੁੱਚੀ ਸ੍ਰਿਸ਼ਟੀ ਅੰਦਰ ਉਹਨੇ ਜੋ ਵੀ ਸੁਜਿੰਦ ਅਤੇ ਨਿਰਜਿੰਦ ਘੜਿਆ ਹੈ ਉਹ ਅਛੋਪ ਹੀ ਆਪਣੇ ਕਰਤਾ ਦੇ ਹੁਕਮ ਅੰਦਰ ਤੁਰੀ ਜਾ ਰਿਹਾ ਹੈ। ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ ਉਹਦੀ ਹੁਕਮ ਅਦੁੱਲੀ ਕਰਕੇ ਦੁੱਖ ਭੋਗ ਰਿਹਾ ਹੈ। ਮੈਂ ਮੇਰੀ ਦੇ ਨਸ਼ੇ ਵਿੱਚ ਉਹਦਾ ਸਾਨੀ ਬਣ ਬੈਠਿਆ ਹੈ। ਇਸ ਅਕਿਰਤ ਕੰਨ ਨਾ ਸ਼ੁਕਰੇ ਕਮੰਡੀ ਕਤੂਤੀ ਮਨ ਮਤੀਏ ਮਨੁੱਖ ਨੇ ਉਹਦੀ ਕੀਮਤ ਨਹੀਂ ਪਾਈ, ਉਹਦਾ ਗੁਣ ਨਹੀਂ ਜਾਣਿਆ। ਉਹਦੇ ਕਲਿਆਣਕਾਰੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਕਰਦਾ ਫਿਰਦਾ ਹੈ। ਸਾਡੇ ਤੋਂ ਤਾਂ ਘਾਹ ਫੂਸ ਕਿਤੇ ਚੰਗਾ ਹੈ, ਕਿਸੇ ਲੇਖੇ ਤਾਂ ਲੱਗਦਾ ਹੈ। ਉਹ ਪਸ਼ੂਆਂ ਦਾ ਢਿੱਡ ਪਾਲ ਕੇ ਉਹਨਾਂ ਦੀ ਸੇਵਾ ਕਰਦਾ ਹੈ, ਜਦੋਂ ਸੁੱਕ ਜਾਂਦਾ ਹੈ ਬਾਲਣ ਬਣ ਕੇ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇੱਥੋਂ ਤੀਕ ਦਰਖਤ ਪੱਤੇ ਟਹਿਣੀਆਂ ਸਾਡੇ 'ਤੇ ਪਰ ਉਪਕਾਰ ਕਰਦੇ ਹਨ, ਸਾਨੂੰ ਨਿਵਾਜਦੇ ਹਨ ਅਤੇ ਹਵਾ ਨਾਲ ਝੂਮ ਝੂਮ ਕੇ ਉਸ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਹਨ। ਪਰ ਅਸੀਂ ਅਕਿਰਤ ਕੰਨ ਹੋ ਕੇ ਇਹਨਾਂ ਦੀ ਕਦਰ ਨਹੀਂ ਕਰਦੇ ਅਤੇ ਸ਼ੁਕਰਾਨੇ ਵਿੱਚ ਨਹੀਂ ਆਉਂਦੇ। ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ, ਉਹਦੀ ਕਣੀ ਛਾਂ ਜੇਠ ਹਾੜ ਦੀ ਤਪਤੀ ਲੂਹ ਵਿੱਚ ਸਾਨੂੰ ਠੰਡ ਦਿੰਦੀ ਹੈ। ਜੇ ਸਾਨੂੰ ਭੁੱਖ ਲੱਗੀ ਹੋਵੇ ਤਾਂ ਅਸੀਂ ਬੇਰੀ ਨੂੰ ਪੱਥਰ ਮਾਰਦੇ ਹਾਂ, ਉਹਨਾਂ ਬਦਲੇ ਉਹ ਸਾਨੂੰ ਬੇਰਾਂ ਦਾ ਮਿੱਠਾ ਫਲ ਦਿੰਦੀ ਹੈ। ਉਹਦੇ ਪੱਤੇ ਛਾਂ ਕੇ ਬੱਕਰੀਆਂ ਨੂੰ ਪਾਉਂਦੇ ਹਾਂ ਅਤੇ ਉਹਦੇ ਕੰਡਿਆਂ ਦੀ ਵਾੜ ਕਰਦੇ ਹਾਂ। ਉਹਦੀ ਲੱਕੜੀ ਨੂੰ ਚੀਰ ਫਾੜ ਕੇ ਦਰਵਾਜ਼ੇ ਖਿੜਕੀਆਂ ਬਣਾਉਂਦੇ ਹਾਂ। ਉਹਦੀਆਂ ਖੜਪਾਲਾਂ ਦਾ ਬਾਲਣ ਬਣਾ ਕੇ ਅੰਨ ਪਾਣੀ ਤਿਆਰ ਕਰਦੇ ਹਾਂ। ਉਹਦੇ ਕੋਲਿਆਂ ਨੂੰ ਵੀ ਨਹੀਂ ਬਖਸ਼ਦੇ, ਦੁਬਾਰਾ ਮੰਗਾ ਕੇ ਉਹਨਾਂ ਦੀ ਰਾਖ ਬਣਾ ਦਿੰਦੇ ਹਾਂ। ਜੋ ਹਵਾ ਦੇ ਤੇਜ਼ ਬੁੱਲਿਆਂ ਨਾਲ ਉੱਡ ਜਾਂਦੀ ਹੈ ਅਤੇ ਅਨੰਤ ਵਿੱਚ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾ ਸ਼ੁਕਰੇ ਬੰਦੇ ਲਈ ਬੇਰੀ ਆਪਣੀ ਹੋਂਦ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਕੁਰਬਾਨ ਕਰ ਦਿੰਦੀ ਹੈ। ਆਪਾ ਵਾਰਨ ਵਿੱਚ ਵੀ ਉਹ ਸਿੱਧਨਹਾਰ ਦਾ ਪਾਣਾ ਮੰਨਦੀ ਹੈ, ਉਹ ਅਣਜਾਣੇ ਹੀ ਗੁਰਬਾਣੀ ਦੀ ਹੇਠਲੀ ਤੁਕ ਨੂੰ ਕਮਾਉਂਦੀ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਪਰ ਸਾਨੂੰ ਰੱਬ ਦੀ ਇੱਕ ਇੱਕ ਚੀਜ਼ 'ਤੇ ਸ਼ਿਕਾਇਤ ਹੈ, ਉਹਦੀ ਕਰਮ ਫੁਰਮਾਈ 'ਤੇ ਨਿਹੋਰਾ ਹੈ। ਇਸ ਕਾਇਨਾਤ ਦੀਆਂ ਬੇਅੰਤ ਅਨਮੋਲ ਚੀਜ਼ਾਂ ਸਾਨੂੰ ਬਖਸ਼ ਦਿੱਤੀਆਂ, ਅਸੀਂ ਜਿਵੇਂ ਚਾਹੀਏ ਵਰਤੀਏ ਹੰਡਾਈਏ, ਅਤੇ ਅਸੀਂ ਨਾ ਸ਼ੁਕਰੇ ਖੁਦਗਰਜ਼ ਸਿਰਫ ਆਪਣੇ ਲਈ ਸੋਚਦੇ ਹਾਂ, ਹਮੇਸ਼ਾ ਮੰਗਦੇ ਹਾਂ, ਦਿੰਦੇ ਕੁਝ ਨਹੀਂ, ਮੈਂ ਅਤੇ ਮੇਰੀ ਨੂੰ ਪਾਲਦੇ ਹਾਂ, ਅਤੇ ਇਸ ਵਾਅਦੇ ਲਈ ਕੋਝੇ ਤੋਂ ਕੋਝਾ ਜ਼ਲੀਲ ਗੁਨਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਾਮੇ ਦੇ ਨਸ਼ੇ ਵਿੱਚ ਆ ਕੇ ਉਸਨੂੰ ਤਾਨੇ ਮਾਰਦੇ ਹਾਂ, ਬਰਾਬਰੀ ਕਰਦੇ ਹਾਂ, ਅਤੇ ਜੇ ਵਸ ਚੱਲੇ ਤਾਂ ਉਸ 'ਤੇ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਿਰਤ ਕੰਨ ਦਾਤ ਪਿਆਰੀ ਵਿਸਰਿਆ ਦਾ ਤਾਰਾ, ਇਸ ਤਰ੍ਹਾਂ ਅਸੀਂ ਲੇਪੋਕੇ ਹਾਂ। ਸਾਡੀ ਫਿਤਰਤ ਗੁਰਬਾਣੀ ਦੇ ਐਨ ਉਲਟ ਹੈ ਕਿ ਮਿੱਠਾ ਬੋਲਣ ਨਿਰਜਲਨ ਹੱਥੋਂ ਦੇ ਕੇ ਭਲਾ ਮਨਾਏ, ਪਰ ਅਸੀਂ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਵੀ ਭਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ ਵਿੱਚ ਲੈਣ ਦਾ ਹੀ ਸੁਭਾਅ ਬਣਿਆ ਹੋਇਆ ਹੈ, ਦੇਪੋਕੇ ਦੀ ਬਜਾਏ ਲੇਪੋਕੇ ਬਣੇ ਹੋਏ ਹਾਂ। ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਜਦੋਂ ਅਸੀਂ ਆਪਣੇ ਮੰਦੇ ਕਦਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਕੇ ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਫਿਰ ਦੁਹਾਈਆਂ ਪਾਉਂਦੇ ਹਾਂ ਅਤੇ ਪਾਠ ਪੂਜਾ ਪੁੰਨ ਦਾਨ ਦਾ ਟਕੌਂਸਲਾ ਰਚਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋਂ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਠੀਆਂ ਸਿਫਾਰਿਸ਼ਾਂ ਜਾਇਜ਼ ਨਾਜਾਇਜ਼ ਤਰੀਕੇ ਦੁਆਰਾ ਆਪਣੀਆਂ ਗਰਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਜਾਣੀ ਜਾਣ ਸਰਵ ਵਿਆਪਕ ਅੰਤਰਜਾਮੀ ਹੈ, ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਸਦਾ ਸਦਾ ਦਿਆਲੂ ਹੈ, ਉਹਦੀਆਂ ਬਖਸ਼ਿਸ਼ਾਂ ਕਿਵੇਂ ਪਾਈਏ। ਇਹ ਸਾਰੀਆਂ ਕੁੰਡੀਆਂ ਬਾਣੀ ਖੋਲਦੀ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਬੜੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰ ਤੋਂ ਹੌਕੇ ਦਿੰਦੇ ਰਹੇ ਅਤੇ ਅੱਗੇ ਨੂੰ ਵੀ ਇਲਾਹੀ ਸੱਦ ਲਾਉਂਦੇ ਰਹਿਣਗੇ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਅਤੇ ਭੇਜਦਾ ਰਹੇਗਾ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ। ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖੋਂ ਓਹਲੇ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ ਅਤੇ ਨਾ ਹੀ ਸ਼ਰਧਾ ਹੈ। ਅਸੀਂ ਭਰਮ ਵਿੱਚ ਗ੍ਰਸੇ ਹੋਏ ਹਾਂ, ਅੰਧਕਾਰ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ। ਗੁਰੂ ਦੇ ਉਸ ਇੱਕੋ ਉਪਦੇਸ਼ ਗੁਰਮੰਤਰ ਤੋਂ ਅਵੇਸਲੇ ਹੋਏ ਬੈਠੇ ਹਾਂ, ਸਾਡੀ ਸੁਰਤ ਸੁੱਤੀ ਪਈ ਹੈ। ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ। ਪਹਿਲਾ ਹੈ ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਬੋਬੀ ਦੇ ਹਾਰੇ ਦੀ ਚੰਗਿਆੜੀ, ਸਾਧ ਸੰਗਤ ਦੀ ਚਰਨ ਧੂੜ, ਛੋ ਪਿਆਰ ਨਿਘ ਨਾਮ। ਪਹਿਲਾ ਮਰਨ ਕਬੂਲ ਕਰਕੇ ਪਿਆਰ ਵਿੱਚ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਨੇ। ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ੍ਹ ਸਕਦਾ, ਰੂਪ ਪ੍ਰਕਾਸ਼ਿਤ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲੇ ਵਾਂਗ ਰਹੇਗਾ, ਪ੍ਰਕਾਸ਼ ਹੋਣ 'ਤੇ ਵੀ ਰੂਹ ਲਾਲ ਹੋ ਕੇ ਲਿਸ਼ਕੂ। ਕੋਲਿਆਂ ਦੀ ਕੀ ਕੀਮਤ, ਉਹਨਾਂ ਦੇ ਮੱਕ ਕੇ ਲਾਟਾਂ ਬਣ ਕੇ ਹੀ ਪੈ ਸਕਦੀ ਹੈ। ਜਿਸ ਤਰ੍ਹਾਂ ਕਾਲੇ ਕੋਲੇ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਆਪ ਖਾਕ ਬਣ ਕੇ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ। ਮੂਏ ਬਿਨ ਜੀਵਨ ਨਾਹੀਂ, गुर प्रसादी जीवत मरे हुक्मे बूझे सोए, आप गवाइए ता सौ पाइए और कैसी चतराई, आप गवाए सेवा करे ता किच पाए मान। दूजे लफसा विच पहला है आपा वार के, दूजा हौमे वेड़ी मैं मेरी तो मर के, तीजा राख बन के ही अपने शौ सागर प्रीतम दी हुकम रूपी जीवन रौ विच समाया जा सकता है। सच्चा तेरा हुक्म गुरमुख जानिया, गुरमती आप गवाए सच पछाणिया। सिर्फ अंतर आत्मी आत्मिक प्रकाश जां अनुभव द्वारा ही इलाही हुक्म नू बुझिया सीजिया चीनिया पहचानिया मनिया कमाया माणिया जा सकता है। जिन हुक्म पछाता हरि केरा सोई सरब सुख पावे, एको एक सब आँख खाने हुक्म बूझे ता एको जाने, हुक्म बूझ जन पै निहला ए भगता की काल नाम। इलाही हुक्म दी ए अनोखी खेड चौथे पद दे आत्म मंडल दी पिरम खेल है, जिसनू कोई विरला गुरमुख बख्शिया होया तत जोग का बेटा महापुरख ही अनुभव द्वारा बुझ बुझा सकता है अते पाने विच चल सकता है। इस हुक्म रजाई चलन दी पिरम खेल नू तत्तियां तवियां ते बैठ के बल्दी वेत सिते पवा के सीस पेट करके जंग विच शहीद होके निहां विच चुना के बंद बंद कटवा के खोपरियां लुहा के चरखड़ियां ते चढ़ के आर्यां नाल शरीर चिरवा के सवा सवा मन पीहन पीस के बच्चियां दे टोटे करवा के नंगे पिंडे पाला ककर सहार के ही खेलिया जा सकता है। हाँ जी ए अचरज इलाही पिरम खेल प्यार मस्ती विच प्रेम रस्ते नशे विच अलौकिक आत्मिक अहलाद विच प्रेम स्वप्ना दे चाओ विच आत्म चाओ दे उमाह विच चढ़दियां कला विच ही खेडी जा सकती है। इस इलाही हुक्म रजाई चलना दी अश्चर्य पिरम खेल नू सूली सूल अग ठंडी ठार शोले प्रेम स्वप्ना दा ताज चिखा फुलां दी सेज दुख दात पीड़ा लाड चिड़कां मिठियां वैरी मीत बुरा भला कलयुग सतयुग महसूस होन लगता है। इस उच्ची सुची आत्मिक अवस्था विच गुरमुख जन दे हिरदे विचों इलाही प्रेम स्वप्ना सोमे वांग इयों फुट के निकल दिया हन सत सुहान सदा मनचाओ। तेरा किया मीठा लागे हर नाम पदार्थ नानक मांगे, दुख नाही सब सुख ही है रे एके एकी नेते, बुरा नहीं सब पला ही है रे हार नहीं सब जेते, सोग नाही सदा हरखी है रे छोड़ नाही किछ लेते, कहो नानक जन हर 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 है कत आवे कत रमते, जे पास बहाले ता तुझे अराधी जे मार कडे भी त्याई। इस तरह गुरमुख जन तलवार दी ताते तीर दी नौकते अग दे शोले विच जखम दे फट विच फट दी पीड़ विच पीड़ दी चीस विच ठंड दी ठारी विच ठारी दी कंबनी विच कैद दे तसीहे विच काल कोठड़ी दी इकल विच ढिड दी भुख विच भुख दे डोबे विच प्यास दी व्याकुलता विच मौत दे पैगाम विच विछोड़े दे सल विच बिरहों दे दर्द विच दर्द दी पट्ठी विच जीवन दी कुड़त्तन विच अपने प्रीतम दे प्रेम सुनहड़िया नू सुनदा बुझदा मनदा माणदा मौलदा कमांदा होया प्रीतम दी रजा विच अपने आपे नू वारदा कोल कमांदा कदमा विच विछोंदा ਤੂੜੀ ਵਿੱਚ ਰੋਲਦਾ ਕੁਰਬਾਨ ਹੁੰਦਾ ਹੋਇਆ ਇਲਾਹੀ ਪ੍ਰੀਤ ਪ੍ਰੇਮ ਵਿੱਚ ਅਲਮਸਤ ਮਤਵਾਰਾ ਹੁੰਦਾ, ਚਾਓ ਵਿੱਚ ਵਿਗਸਦਾ, ਰਸ ਵਿੱਚ ਮੌਲਦਾ, ਪ੍ਰੇਮ ਸਵੈਪਨਾ ਦੀ ਪੀਂਘ ਝੂਟਦਾ, ਹੁਲਾਰਿਆਂ ਦੇ ਉਮਾਹ ਵਿੱਚ, ਨਾਮ ਖੁਮਾਰੀ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਬੇਖੁਦੀ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰੱਬੀ ਹੁਕਮ ਦੀ ਰਜ਼ਾ ਦੇ ਗੁਰ ਉਪਦੇਸ਼ਾਂ ਨੂੰ ਸਹਿ ਸੁਪਾਏ, ਬੁੱਝਦਾ, ਚੀਨਦਾ, ਸੀਜਦਾ, ਪਹਿਚਾਣਦਾ, ਮਾਣਦਾ ਹੋਇਆ ਕੁਮਾਰਿਆ ਹੁੰਦਾ ਹੈ। ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਪ੍ਰੀਤਮ ਪਿਆਰ ਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਪ੍ਰੀਤਮ ਦਾ ਹੀ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦ ਜਗਿਆਸੂ ਦਾ ਆਪਾ ਹੀ ਨਾ ਰਿਹਾ ਤਾਂ ਉਸਦੀ ਆਪਣੀ ਮਨਮਰਜ਼ੀ ਵੀ ਨਹੀਂ ਰਹਿੰਦੀ। ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੀ ਰਜ਼ਾ ਦੇ ਵੇਗ ਜਾਂ ਰਵਾਨਗੀ ਨਾਲ ਸੁਰ ਹੋ ਜਾਂਦਾ ਹੈ ਅਤੇ ਸਹਿਜ ਸੁਪਾਏ ਆਪ ਮੁਹਾਰੇ ਇਲਾਹੇ ਪਾਣੇ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸਮਾਣੇ, ਸਤਿਗੁਰ ਸੇਵਾ ਮਹਾਨਿਰਵਾਣੇ, ਹੁਕਮ ਵਿਸਮਾਦ ਹੁਕਮ ਪਛਾਣੇ, ਜੀ ਜੁਗਤ ਸੱਚ ਜਾਣੇ ਸੋਈ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਜੋ ਤੂੰ ਕਰੇ ਕਰਾਵੇ ਸੁਆਮੀ, ਸਾ ਮਸਲਤ ਪਰਵਾਨ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਪਾਵੇ ਸੋ ਹੋਏ, ਨਾਨਕ ਆਪੇ ਹੀ ਪਤ ਰੱਖ ਸੀ, ਕਾਰਜ ਸਵਾਰੇ ਸੋਏ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਦਮਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੈ ਜਾਂ ਇਲਾਹੀ ਪਾਣੇ ਦੀ ਭਾਵਨਾ ਹੈ। ਇਸ ਭੁਲੇਖੇ ਦਾ ਨਿਰਣਾ ਕਰਨ ਲਈ ਹੇਠਲੀ ਵਿਚਾਰ ਸਹਾਇਕ ਹੋ ਸਕਦੀ ਹੈ। ਹਰ ਇੱਕ ਚਿਤਵਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਜਾਂ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਦਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਭਾਵਨਾ ਤੋਂ ਹੀ ਹੋ ਸਕਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਖਿਆਲਾਂ ਦੇ ਪਿਛੋਕੜ ਵਿੱਚ ਜੋ ਭਾਵਨਾ ਹੁੰਦੀ ਹੈ ਉਸਦੀ ਚੁਣੌਤੀ ਕਰਨ ਦੀ ਲੋੜ ਹੈ। ਜਦ ਸਾਡੇ ਮਨ ਵਿੱਚ ਕੋਈ ਖਿਆਲ ਆਵੇ ਤਾਂ ਉਸਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਜਾਂ ਉਸਦੀ ਮਨ ਮਰਜ਼ੀ ਜਾਂ ਇਲਾਹੀ ਪਾਣੇ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੀ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਪੁਲਾਵੇ ਵਿੱਚੋਂ ਹੀ ਮਾਇਕੀ ਅਸੂਰੀ ਔਗਣ ਉਪਜਦੇ ਹਨ। ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ ਹੈ। ਹਰ ਇੱਕ ਖਿਆਲ ਜਾਂ ਕਦਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ ਉਹਨਾਂ ਸਭਨਾਂ ਦੀ ਰੰਗਤ ਮਨ ਮਰਜ਼ੀ ਵਾਲੀ ਹੁੰਦੀ ਹੈ। ਜਿਹਾ ਕਿ ਖੁਦਗਰਜ਼ੀ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਆਪ ਸਵਾਰਥੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ, ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿੱਧਕੀ, ਬੇਮੁਖਤਾਈ ਅਥਵਾ ਭੁੱਲ ਦਾ ਹੀ ਨਤੀਜਾ ਹੈ। ਇਸ ਦੇ ਉਲਟ ਜਿਨ੍ਹਾਂ ਖਿਆਲਾਂ ਜਾਂ ਕਦਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰ ਉਪਕਾਰ, ਹੱਥੋਂ ਦੇ ਕੇ ਭਲਾ ਮਨਾਏ, ਬੁਰੇ ਨਾਲ ਭਲਾ ਕਰ, ਰੋਸ ਨਾ ਕਾਹੂ ਸੰਗ ਕਰੇ, ਮਿੱਠ ਬੋਲਣਾ, ਨਿਵ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ। ਉਹ ਸਭ ਭਾਵਨਾਵਾਂ ਆਤਮ ਪਰਾਇਣ ਹੀ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਇੱਕ ਵਾਰ ਫਿਰ ਪੜ੍ਹੀਏ ਜੀ। ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਜਿਨ੍ਹਾਂ ਖਿਆਲਾਂ ਵਿੱਚ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾਵਾਂ ਆਤਮ ਪਰਾਇਣ ਹੀ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਪਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀ ਨੇ 132 ਗੁਰਬਾਣੀ ਵਿਚਾਰਾਂ ਦੀ ਲੜੀ ਲਿਖੀ ਹੈ। ਅਸੀਂ ਇਹ ਗੁਰਬਾਣੀ ਵਿਚਾਰ ਆਪਣੇ ਨਾਲ ਆਪਣੇ ਘਰਾਂ ਵਿੱਚ ਲੈ ਕੇ ਜਾਈਏ ਅਤੇ ਪੜ੍ਹ ਕੇ ਆਤਮਿਕ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।